ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ ਸਿਮਰੰਤ ਸੰਤ ਸਰਬੱਤ ਰਮਣ ਨਾਨਕ ਅਗ ਨਾਸਨ ਜਗਦੀਸ਼ਵਰਾ।
ਜਗਦੀਸ਼ਰ ਲਫ਼ਜ਼ ਜਿਹੜਾ ਹੈ ਨਾ ਵਰਤਿਆ ਪਰਮੇਸ਼ਰ ਵਾਸਤੇ ਵਰਤਿਆ ਹੋਇਆ ਹੈ।
ਅੱਛਾ ਜੀ।
ਜਗਤ ਦਾ ਈਸ਼ਰ, ਈਸ਼ਰ ਜਿਹੜਾ ਲਫ਼ਜ਼ ਵਰਤਿਆ ਹੈ ਨਾ ਉਹ ਭਗਤ ਵਾਸਤੇ ਕਹਿ ਲੋ ਵਰਤਿਆ ਹੋਇਆ। ਅਵਰ ਤੋਂ ਨੂੰ ਈਸ਼ਰ ਬ੍ਰਹਮਾ ਦੇਵੀ ਵਿਅਕਤੀ ਜਿਹੜਾ ਜਿਹਨੇ ਵਿਅਕਤੀ ਨੇ ਜਨਮ ਲਿਆ ਹੋਇਆ ਉਹਦੇ ਵਾਸਤੇ ਈਸ਼ਰ ਲਫ਼ਜ਼ ਵਰਤਿਆ ਹੋਇਆ ਆਪਣੇ ਤੇ ਈਸ਼ਵਰ ਕਹਿੰਦੇ ਨੇ ਇਹ ਈਸ਼ਵਰ ਈਸ਼ਰ ਕੋਈ ਸੈਂਸ ਵਿੱਚ ਵਰਤਦੇ ਨੇ ਹਿੰਦੀ ਵਾਲੇ। ਈਸ਼ਰ ਲਫ਼ਜ਼ ਤੋਂ ਅੱਗੇ ਪਰਮੇਸ਼ਵਰ ਹੈ। ਈਸ਼ਰ ਇੱਕ ਹੈ, ਪਰਮੇਸ਼ਵਰ ਅਨੇਕ ਹੈ, ਫਿਰ ਇੱਕ ਹੈ ਸਮੁੰਦਰ ਹੈ ਸਮਝੋ, ਉਹ ਬੂੰਦ ਹੈ ਸਮੁੰਦਰ ਹੈ।
ਪੂਰਨ ਬ੍ਰਹਮ ਤੇ ਪਾਰ ਬ੍ਰਹਮ ਹੈ ਜੀ।
ਹਾਂਜੀ ਹਾਂਜੀ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਪਰਮੇਸ਼ਰ ਨੂੰ ਹੀ ਜਗਦੀਸ਼ਰ ਕਹਿਤਾ। ਆਦ ਜਿਹੜਾ ਸੀਗਾ, ਆਦ ਜਦੋਂ ਸ੍ਰਿਸ਼ਟੀ ਸ਼ੁਰੂ ਕੀਤੀ ਸਾਜੀ ਹੈ, ਉਦੋਂ ਜਿਹੜਾ ਪੂਰਨ ਕਰਨ ਵਾਲਾ ਪਰਮੇਸ਼ਰ ਸੀ, ਹੁਣ ਵੀ ਉਹੀ ਪੂਰਨ ਕਰਦਾ, ਸਭ ਨੂੰ ਗਿਆਨ ਦੇ ਰਿਹਾ, ਹਰ ਪ੍ਰਕਾਰ ਦੀ ਪੂਰਨਤਾ ਦੇ ਰਿਹਾ, ਸਰੀਰ ਕਰਕੇ ਵੀ ਪੂਰਨਤਾ ਦੇ ਰਿਹਾ, ਆਤਮਾ ਗਿਆਨ ਕਰਕੇ ਬੁੱਧ ਕਰਕੇ ਵੀ ਪੂਰਨਤਾ ਦੇ ਰਿਹਾ। ਛੋਟਾ ਜਿਹਾ ਪੇੜ, ਛੋਟਾ ਜਿਹਾ ਬੱਚਾ ਪੈਦਾ ਹੁੰਦਾ, ਸਰੀਰ ਕਰਕੇ ਵੱਡਾ ਉਹ ਮੈਚੋਰ ਹੁੰਦਾ, ਵੱਡਾ ਹੁੰਦਾ, ਫਿਰ ਬਿਰਧ ਹੋ ਜਾਂਦਾ, ਫਿਰ ਸਰੀਰ ਉਹਦਾ ਖਤਮ ਹੋ ਜਾਂਦਾ। ਐਵੇਂ ਪੇੜ ਪੌਦਿਆਂ ਨੂੰ ਫਲ ਫੁੱਲਾਂ ਦੇ ਵਿੱਚ ਸਾਰੇ ਸਰੀਰ ਮਾਇਆ ਦੇ ਵਿੱਚ ਵੀ ਪੂਰਨਤਾ ਦੇ ਰਿਹਾ, ਉਹ ਚੇਤਨਾ ਹੀ ਦੇ ਰਿਹਾ, ਹੁਕਮ ਹੀ ਦੇ ਰਿਹਾ, ਹੁਕਮ ਨਾਲ ਹੀ ਹੈ ਸਭ ਕੁਝ। ਆਤਮਾ ਦੀ ਜਿਹੜੀ ਬੁੱਧ ਹੈ ਉਹਨੂੰ ਵੀ ਪੂਰਨਤਾ ਦੇ ਰਿਹਾ। ਆਦ ਪੂਰਨ ਆਦ ਤੋਂ ਲੈ ਕੇ ਮੱਧ ਵਿਚਾਲੇ ਵਿਚਾਲੇ ਅੰਤ ਵੇਲੇ ਤੱਕ, ਜਦ ਤੱਕ ਉਹ ਉਹਦੇ ਅੰਦਰ ਨਾਮ ਨਹੀਂ ਪੈਦਾ ਹੋ ਜਾਂਦਾ, ਉਦੋਂ ਤੱਕ ਉਹਨੂੰ ਪੂਰਨਤਾ ਦਿੰਦਾ ਹੀ ਰਹਿੰਦਾ, ਪੂਰਨ ਬ੍ਰਹਮ ਤੱਕ।
ਅੱਛਾ ਜੀ।
ਪੂਰਨ ਬ੍ਰਹਮ ਤੋਂ ਪਾਰ ਬ੍ਰਹਮ ਤੱਕ ਜਿੰਨਾ ਚਿਰ ਸੱਚਖੰਡ ਨਹੀਂ ਜੀਵ ਜਾ ਵੜਦਾ, ਉਹਨਾਂ ਚਿਰ ਇਹਨੂੰ ਪੂਰਾ ਕਰਦਾ ਹੀ ਰਹਿੰਦਾ। ਸ਼ੁਰੂ ਤੋਂ ਲੈ ਕੇ ਆਖਿਰ ਤੱਕ ਕੋਈ ਹੁਕਮ ਪੂਰਾ ਕਰਦਾ, ਕੋਈ ਵਿਚਾਲੇ ਤਬਦੀਲੀ ਨਹੀਂ ਆਉਂਦੀ। ਕੋਈ ਹੋਰ ਵੀ ਹੁਣ ਜਿਵੇਂ ਆਪਾਂ ਸਕੂਲ ਛੱਡ ਜਾਂਦੇ ਆ, ਪਹਿਲਾਂ ਹੋਰ ਟੀਚਰ ਹੁੰਦਾ ਤੇ ਟੀਚਰ ਬਦਲ ਜਾਂਦਾ, ਏਦਾਂ ਨਹੀਂ ਹੈਗਾ। ਹੁਕਮ ਨਾਲੇ 84 ਲੱਖ ਪੌੜੀ ਚੜੇ ਆਪਾਂ, ਸਾਰੀਆਂ ਜੂਨਾਂ ਦੀ ਹੁਕਮ ਨਾਲੇ ਆ ਪੌੜੀ ਚੜਨ, ਕਹਿਣ ਦਾ ਮਤਲਬ ਇਹ ਹੈ।
ਜਿਹੜਾ ਅੱਖਰ ਮੱਧ ਹੈ, ਮੱਧ ਦਾ ਭਾਵ ਇਹ ਨਹੀਂ ਵੀ ਬਿਲਕੁਲ ਸੈਂਟਰ, ਆਦ ਔਰ ਪੂਰਨ ਦੇ ਵਿੱਚ ਜਿਹੜਾ ਸਮਾਂ ਹੈ ਜੀ,
ਔਰ ਅੰਤ ਦੇ ਵਿਚਾਲੇ ਦਾ ਸਮਾਂ ਜਿਹੜਾ ਮੱਧ ਹੀ ਹੁੰਦਾ। ਹਾਂਜੀ।
ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗ ਨਾਸਨ ਜਗਦੀਸ਼ਰ,
ਉਹਦਾ ਸਿਮਰਨ ਕਰਦੇ ਨੇ ਸੰਤ ਜਨ, ਹੋਰ ਕਿਸੇ ਵਿਅਕਤੀ ਦਾ ਨਹੀਂ ਕਰਦੇ, ਹੋਰ ਕਿਸੇ ਸ਼ਕਤੀ ਦਾ ਸਿਮਰਨ ਨਹੀਂ ਕਰਦੇ ਉਹਨੂੰ ਛੱਡ ਕੇ। ਜਿਹੜਾ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹ ਤੇ ਬਿਨਾਂ ਹੋਰ ਕਿਸੇ ਦਾ ਸਿਮਰਨ ਸੰਤ ਨਹੀਂ ਕਰਦੇ। ਭਾਣੇ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ, ਭਾਣੇ ਨੂੰ ਮੰਨਦੇ ਨੇ, ਹੁਕਮ ਨੂੰ ਮੰਨਦੇ ਨੇ। ਸਿਮਰੰਤ ਸੰਤ ਸਰਬੱਤਰ ਰਮਣ, ਸਾਰਿਆਂ ਦੇ ਵਿੱਚ ਜਿਹੜਾ ਵਿਆਪਕ ਹੈ। ਨਾਨਕ ਅਗਨਾਸਨ, ਨਾਨਕ ਅਗਨਾਸਨ ਹੈ ਉਹ ਜਿਹੜਾ ਆਪਣਾ ਹੁਕਮ ਦਾ ਵਿਰੋਧ ਕਰਦੇ ਆ ਨਾ, ਪਾਪ ਕਰਦੇ ਨੇ ਜਿਹੜੇ, ਉਹਨਾਂ ਦਾ ਨਾਸ ਕਰਦਾ। ਸਾਡੇ ਅੰਦਰ ਜਿਹੜੀ ਕਲਪਨਾ ਪੈਦਾ ਹੁੰਦੀ ਹੈ, ਮਾਇਆ ਦੀ ਇੱਛਾਵਾਂ ਪੈਦਾ ਹੁੰਦੀਆਂ, ਇਹਨਾਂ ਦਾ ਨਾਸ ਕਰਨ ਵਾਲਾ ਉਹ ਨਾਮ, ਹੋਮੇ ਦਾ ਨਾਸ ਕਰਨ ਵਾਲਾ ਜਗਦੀਸ਼ਰੇ, ਜਗਤ ਦਾ ਈਸ਼ਵਰ ਹੈ, ਪਰਮੇਸ਼ਰ ਹੈ ਉਹ। ਅਗ ਜਿਹੜੇ ਅੰਦਰ ਪਾਪ ਹੁੰਦੇ ਨੇ ਪੈਦਾ ਹੀ ਨਹੀਂ ਹੁੰਦੇ, ਨਾਸ ਕਰ ਦਿੰਦਾ। ਹਾਂਜੀ।
ਵੇਖਣ ਸੁਣਨ ਸੁਣਾਵਨੋ ਮਨ ਮਹਿ ਦ੍ਰਿੜੀਏ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗੀ ਰਾਤ।
ਦੇਖਣਾ ਹੁੰਦਾ ਸਮਝਣਾ, ਸੰਤ ਜਨਾਂ ਕੋ ਦੇਖਣ ਸਭ ਬ੍ਰਹਮ, ਦੇਖਣ ਕਰਕੇ ਸੁਣ ਕਰਕੇ ਸਮਝਣਾ, ਸੁਣਨਾ ਜੋ ਸੁਣਦੇ ਹਾਂ ਜਾਂ ਸਮਝਦੇ ਹਾਂ ਉਹਦੇ ਕਰਕੇ ਇਹ ਸੁਣਾਵਣੋ, ਇਹ ਅਸੀਂ ਕਿਸੇ ਨੂੰ ਬੋਲ ਕੇ ਸੁਣਾਉਂਦੇ ਹਾਂ। ਮਨ ਮੈਂ ਦਲੀਏ ਸਾਚ, ਬਸ ਮਨ ਦੇ ਵਿੱਚ ਸੱਚ ਨੂੰ ਹੀ ਦਲੀਏ, ਚਾਹੇ ਬੋਲੀਏ ਚਾਹੇ ਸੁਣੀਏ, ਸੱਚ ਦੀ ਗੱਲ ਕਰੀਏ ਸੱਚ ਦੀ ਗੱਲ ਸੁਣੀਏ, ਇਹ ਤੋਂ ਬਿਨਾਂ ਹੋਰ ਕੁਝ ਸੁਣਨਾ ਹੋਰ ਕੁਝ ਸੁਣਾਉਣਾ ਸਲਾਹ ਨਹੀਂ ਦਿੰਦੀ। ਹੋਰ ਕੁਝ ਸੁਣ ਸੁਣਾਉਣ ਦੀ ਆਇਓ ਸੁਣ ਪੜਨ ਕੋ ਬਾਣੀ, ਬਸ ਇਸੇ ਕੰਮ ਆਇਆ, ਇਹੀ ਕੰਮ ਕਰੋ। ਸਰਨ ਜਾਮ ਲਾਗ ਭਵ ਜਲ ਤਰਨ ਕੇ, ਇਹਦੇ ਨਾਲ ਭਵ ਜਲ ਤਰਿਆ ਜਾਣਾ, ਇਹ ਲਗਾਤਾਰ ਲੱਗੇ ਰਹੋ। ਮਨ ਮੈਂ ਮਨ ਦੇ ਅੰਦਰ ਦ੍ਰਿੜੀ ਸੱਚ ਨੂੰ ਦ੍ਰਿੜ ਕਰੋ, ਜੋਤ ਨੂੰ ਦ੍ਰਿੜ ਕਰੋ, ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗਰਾਜ, ਜਿਹੜਾ ਸਾਰਿਆਂ ਦੇ ਵਿੱਚ ਪੂਰ ਰਿਹਾ, ਉਹ ਹਰ ਉਸ ਹਰ ਦੇ ਰੰਗਾਂ ਦੇ ਵਿੱਚ ਰਚੇ ਰਹੋ, ਉਹਦੇ ਨਾਲ ਜੁੜੇ ਰਹੋ, ਉਹਦੇ ਰੰਗ ਚ ਆਪਣੇ ਆਪ ਨੂੰ ਰੰਗਦੇ ਰਹੋ। ਹਾਂਜੀ।
ਅੱਛਾ, ਪਹਿਲਾਂ ਤਾਂ ਇਹ ਦੱਸੋ ਵੀ ਜੇ ਉੱਪਰ ਪਰਮੇਸ਼ਰ ਦੀ ਗੱਲ ਆਈ ਹੈ ਤੇ ਸੰਤ ਜਨ ਪਰਮੇਸ਼ਰ ਨੂੰ ਸਿਮਰਦੇ ਆ, ਅਸੀਂ ਕੀ ਪਰਮੇਸ਼ਰ ਨੂੰ ਸਿਮਰਨਾ ਕਿ ਆਪਣੇ ਮੂਲ ਨੂੰ ਸਿਮਰਨਾ? ਪਹਿਲਾਂ
ਆਪਣੇ ਮੂਲ ਨਾਲ ਜੁੜਨਾ ਹੈ, ਜੁੜ ਕੇ ਉਹ ਮੂਲ ਨੇ ਤਾਂ ਪਰਮੇਸ਼ਰ ਨੂੰ ਸਿਮਰਨਾ। ਮੂਲ ਨਾਲ ਜੁੜਨਾ ਤਾਂ ਮਾਇਆ ਨੂੰ ਛੱਡਣਾ ਹੀ ਹੈ ਸਿਰਫ। ਅਸਲ ਦੇ ਵਿੱਚ ਤਾਂ ਭਗਤੀ ਮਾਇਆ ਨੂੰ ਛੱਡ ਕੇ ਬਾਅਦ ਚ ਇੱਕ ਹੋ ਕੇ ਸ਼ੁਰੂ ਹੁੰਦੀ ਹੈ। ਨਾਨਕ ਇਹ ਵੀ ਹਰ ਭਜੋ ਇੱਕ ਮਨ ਹੋਏ ਕਿ ਚਿੱਤ, ਜਿੰਨਾ ਚਿਰ ਮਨ ਅਤੇ ਚਿੱਤ ਇੱਕ ਨਹੀਂ ਹੈਗਾ ਉਹਨਾਂ ਚਿਰ ਤਾਂ ਭਗਤੀ ਨਹੀਂ ਸ਼ੁਰੂ ਹੁੰਦੀ। ਇੱਕ ਗੱਲ ਨਾ ਜਿਹੜਾ ਉਹ ਗਿਆਨ ਨਾਲ ਇੱਕ ਹੁੰਦਾ, ਉਹ ਤਾਂ ਸਿਰਫ ਇਹ ਦੇਖਣਾ ਆਪਾਂ ਨੇ ਵੀ ਇੱਕ ਹੋਣ ਕਰਕੇ ਹੀ ਆਪਣਾ ਕੁਛ, ਇੱਕ ਤੋਂ ਬਿਨਾਂ ਤਾਂ ਫਿਰ ਸੰਸਾਰੀ ਤਾਂ ਨਾ ਝੂਠਾ ਤਾਂ, ਉਹ ਤਾਂ ਇੰਨਾ ਹੀ ਗਿਆਨ ਕਰਾ ਰਹੀ ਹੈ ਬਾਣੀ ਆਪਾਂ ਨੂੰ। ਉਹ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਉਹ ਨਾਲ ਜਾਣ ਵਾਲਾ ਨਹੀਂ ਤਾਂ ਹੈਗਾ, ਉਹ ਛੜਾਏ ਰਹੀ ਹੈ ਸਿਰਫ, ਪਹਿਲਾ ਗਿਆਨ ਤਾਂ ਛੜਾਏ ਰਿਹਾ।
ਪਰ ਜਿੱਥੇ ਹੁਣ ਲਿਖਦੇ ਨਾਨਕ ਹਰ ਰੰਗੀ ਰਾਤ, ਇਹਦਾ ਮਤਲਬ ਇਹ ਇੱਥੇ ਅਜੇ ਪਹਿਲਾਂ ਇੱਕ ਹੋਣ ਦੀ ਗੱਲ ਹੋ ਰਹੀ ਹੈ।
ਮਨ ਮਾਇਆ ਦੇ ਵਿੱਚ ਵੱਧ ਰਿਹਾ, ਮਨ ਜੇ ਮਾਇਆ ਚੋਂ ਨਿਕਲੂਗਾ ਤਾਂ ਹਰ ਦੇ ਰੰਗਾਂ ਚ ਰਚ ਕੇ ਹੀ ਨਿਕਲੂਗਾ।
ਅੱਛਾ, ਫਿਰ ਉਹ ਜਿਹੜਾ ਇੱਕ ਮਨ ਹੈਗਾ ਉਹ ਸੰਤਾਂ ਕੋਲ ਹੁੰਦਾ, ਉਹਨੇ ਫਿਰ ਪੂਰਨ ਪਰਮੇਸ਼ਰ ਨੂੰ,
ਉਹ ਤਾਂ ਉਦੋਂ ਤਾਂ ਪਹਿਲਾਂ ਫਿਰ ਘਰ ਬੈਸੋ ਹਰ ਜਨ ਪਿਆਰੇ,
ਇੱਥੋਂ ਅਰਾਧਨਾ ਸ਼ੁਰੂ ਹੋਊਗੀ ਫਿਰ। ਹਾਂਜੀ,
ਪਹਿਲਾਂ ਤਾਂ ਸਮਝਣਾ ਹੀ ਆ ਵੀ ਕੀ ਕਰਨਾ ਆਇਆ, ਕੀ ਕਰ ਰਿਹਾ ਤੂੰ। ਪੁਰਾਣੀ ਤੂੰ ਆਇਓ ਲਾਹ ਲੈਣ ਲੱਗੇ ਹੁਣ ਕਿਤੇ ਕੋ ਫਕੜੇ, ਤੂੰ ਉਲਟੇ ਕੁਫਰ ਦੇ ਝੂਠੇ ਕੰਮਾਂ ਚ ਲੱਗਿਆ ਹੈ, ਕੋ ਫਕੜੇ ਝੂਠੇ ਕੰਮ ਸਭ ਮੁਕਦੀ ਚੱਲੀ ਰਹਿਣ, ਪਹਿਲਾਂ ਤਾਂ ਸਮਝਾਇਆ ਹੀ ਹੈ।
ਅੱਛਾ, ਕਹਿਣ ਦਾ ਭਾਵ ਫਿਰ ਇਹੀ ਬਣਦਾ ਕਿ ਸਭ ਤੋਂ ਪਹਿਲਾਂ ਤਾਂ ਇੱਕ ਹੋਣਾ, ਮਾਇਆ ਨੂੰ ਛੱਡਣਾ ਹੈ, ਜੇ ਮਾਇਆ ਨੂੰ ਛੱਡਿਆ ਫਿਰ ਉਹ ਜਪ ਹੋ ਗਿਆ, ਉਸ ਤੋਂ ਬਾਅਦ ਫਿਰ ਪਰਮੇਸ਼ਰ ਦੀ ਅਰਾਧਨਾ ਕਰਨੀ ਹੈ ਜੀ,
ਨਾਮ ਦੀ ਅਰਾਧਨਾ ਫਿਰ ਕਰ।
ਆਪਾਂ ਹੁਣ ਅੱਧ ਚ ਤਾਂ ਆ ਚੱਲੇ ਨਾ, 705 ਪੰਨਾ ਹੈਗਾ।
ਹਾਂਜੀ ਹਾਂਜੀ, ਪਰ ਇੱਥੋਂ ਅੱਧ ਤੋਂ ਬਾਅਦ ਫਿਰ ਉਹ ਅਰਾਧਨਾ ਦੀ ਉਹ ਗੱਲ ਚੱਲੀ ਹੈ, ਕੌਣ ਦੀ ਗੱਲ ਦੱਸੀ ਦੀ ਹੋਈ, ਇਹਨੇ ਇਸ਼ਾਰਾ ਹੀ ਕੀਤਾ ਹੋਇਆ।
ਜਦੋਂ ਆਪਾਂ ਅਖੰਡ ਪਾਠ ਦੀ ਰਸਮ ਸਿੱਖਾਂ 'ਚ ਜਿਹੜੀ ਚੱਲਦੀ ਆ ਰਹੀ ਹੈ, ਇਸ ਸ਼ਲੋਕ ਤੇ ਫਿਰ ਉਹ ਮੱਧ ਦੀ ਅਰਦਾਸ ਸ਼ੁਰੂ ਕਰਦੇ ਹੋ, ਕਹਿੰਦੇ ਕਿ ਇੱਥੇ ਹੁਣ ਆਦ ਪੂਰਨ ਹੋ ਗਿਆ, ਹੁਣ ਮੱਧ ਪੂਰਨ ਇੱਥੋਂ ਸ਼ੁਰੂ ਹੋ ਰਿਹਾ।
ਉਹ ਤਾਂ ਭੁਲੇਖਾ ਉਹਨਾਂ ਨੂੰ, ਕੜਾ ਪ੍ਰਸ਼ਾਦ ਬਣਾਉਣਾ ਹੁੰਦਾ, ਆ ਸ਼ਲੋਕ ਪੜ੍ਹ ਦਿੰਦੇ ਨੇ। ਇੱਥੇ ਮੱਧ ਹੈ ਨਹੀਂ, ਹੈ ਨਹੀਂ ਮੱਧ ਇੱਥੋਂ, ਇੱਥੇ
705 ਹੈ, 715 ਮੱਧ ਬਣਦਾ। ਉਹਨਾਂ ਕੋਲ ਇੱਕ ਹੋਰ ਵੀ ਜਵਾਬ ਹੈ, ਉਹ ਕਹਿੰਦੇ ਜੇ ਤੁਸੀਂ ਅੱਖਰ ਗਿਣੋ ਨਾ, ਇਹ ਤੋਂ ਪਿੱਛੇ ਔਰ ਇਹ ਤੋਂ ਅੱਗੇ ਅੱਖਰ ਬਿਲਕੁਲ ਅੱਧ ਅੱਧ ਬਣ ਜਾਂਦੇ।
ਉਹ ਐਵੇਂ ਕਹਿੰਦੇ ਨੇ ਬਣਨੇ ਨਹੀਂ ਹਣ, ਉਹ ਤਾਂ ਉਹ ਗੱਲ ਹੈ ਵੀ ਨਾ ਨਾਵਣ ਤੇਲ ਹੋਵੇ ਨਾ ਰਾਧਾ ਨੱਚੇ, ਨਾ ਕਹਿੰਦੇ ਗਿਣਨੇ ਨੇ ਨਾ ਵਾਸਤਾ, ਕਹਿਤਾ ਉਹਨਾਂ ਨੇ, ਇਹ ਵੀ ਗਲਤ ਕਹਿੰਦੇ ਨੇ ਉਹ।
ਠੀਕ ਹੈ ਜੀ, ਪਰ ਉਹ ਇੱਕ ਗੱਲੋਂ ਹੈ ਵੀ ਇੱਕ ਦਿਨ ਦਾ ਬਿਆਹ ਪ੍ਰਸਾਦ ਜਿਹੜਾ ਹੈ ਉਸ ਦੂਏ ਦਿਨ ਨਵਾਂ ਬਣਾਉਣਾ, ਇਸ ਪੱਖੋਂ ਤਾਂ ਉਹ ਗੱਲ ਦਾ ਕੋਈ ਮਤਲਬ ਬਣਦਾ।
ਇਹੀ ਹੈ ਨਾਲੇ ਗੁਰੂ ਘਰ ਦੇ ਵਿੱਚ ਨਿੱਤੇ ਹੀ ਕੜਾ ਪ੍ਰਸ਼ਾਦ ਸਜਦਾ ਹੁੰਦਾ ਸੀਗਾ ਰੋਜ਼ਾਨਾ ਹੀ, ਪਾਠ ਪ੍ਰਕਾਸ਼ ਹੈ ਤਾਂ ਉਹ ਦੂਏ ਦਿਨ ਵੀ ਤਾਂ ਸਜਾਉਣਾ ਚਾਹੀਦਾ ਹੀ ਹੈ।
ਉਹਨਾਂ ਨੂੰ ਕਿਹਾ ਵੀ ਤੁਸੀਂ ਘੋਲ ਨਾ ਕਰਿਓ, ਵੀ ਤਾਜ਼ਾ ਪ੍ਰਸ਼ਾਦ ਅੱਜ ਫੇਰ ਬਣਾਓ।
ਹਾਂਜੀ,
ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ।
ਜਿਹੜਾ ਗੁਣਗਾਇਨ ਕਰਿਆ ਉਹ ਨਿਰੰਜਨ ਦਾ ਕਰਿਆ, ਮਾਇਆ ਤੋਂ ਰਹਿਤ ਹੈ ਜਿਹੜਾ ਉਹਦਾ, ਜੋਤ ਦਾ ਕਰਿਆ ਜਾਣੀ ਜਾਤ ਦਾ ਨਹੀਂ ਕਰਿਆ। ਜਿੰਨਾ ਵੀ ਗੁਣਗਾਇਨ ਹੈ ਹਿੰਦੂ ਮਤ ਜਾਤ ਦਾ ਜੋਤ ਦਾ ਨਹੀਂ, ਔਖਾ ਨੂੰ ਦੀਂਦਾ ਉਹਦੀ ਗੱਲ ਕੀਤੀ ਹੈ, ਸਰੀਰ ਕਰਕੇ ਜੋ ਉਹਦੇ ਗਲ ਚ ਪਾਇਆ ਹੋਇਆ, ਜੋ ਉਹਦੇ ਸਿਰ ਤੇ ਤਾਜ ਹੈ, ਉਹਦੇ ਹੱਥ ਧਨੁਸ਼ ਫੜਿਆ ਹੋਇਆ, ਉਹਨਾਂ ਦਾ ਗੁਣਗਾਇਨ ਕੀਤਾ ਹੋਇਆ ਦੇਵੀ ਦੇਵਤਿਆਂ ਦਾ ਜਿਵੇਂ ਵੀ ਕੀਤਾ ਉਹਨਾਂ ਨੇ। ਉਹ ਕਹਿੰਦੇ ਅਸੀਂ ਏਦਾਂ ਨਹੀਂ ਕਰਨਾ, ਪਰ ਇੱਕ ਨਿਰੰਜਨ ਦਾਈ ਹੈ ਸਭ ਅੰਤਰ ਸੋਈ, ਜਿਹੜਾ ਸਾਰਿਆਂ ਦੇ ਅੰਦਰ ਹੈ, ਉਹ ਰਾਮ ਸਾਡੇ ਵਾਲਾ ਰਾਮ ਸਾਰਿਆਂ ਦੇ ਅੰਦਰ ਹੀ ਹੈ।
ਤੇ ਉਹ ਇੱਕ ਕਿਉਂ ਲਿਖਦੇ?
ਉਹ ਇੱਕੋ ਹੀ ਰੂਪ ਹੈ, ਜਿਵੇਂ ਹੁਣ ਕਣਕ ਹੈ ਸਾਰੇ ਦਾਣੇ ਇੱਕੋ ਜਿਹੇ ਨੇ, ਜਾਂ ਪੌਦਾ ਚ ਮੂੰਹ ਇੱਕੋ ਜਿਹਾ ਬਣਦਾ, ਐਂ ਇੱਕ ਹੈ, ਸ਼ੁੱਧ ਹੈ ਨਾ, ਜਿਹੜਾ ਸ਼ੁੱਧ ਮਨ ਹੁੰਦਾ ਉਹ ਇੱਕੋ ਹੀ ਹੁੰਦਾ।
ਅੱਛਾ,
ਜਿਹੜਾ ਅਸ਼ੁੱਧ ਹੁੰਦਾ ਉਹ ਚ ਫਰਕ ਹੁੰਦਾ, ਕੋਈ ਜ਼ਿਆਦਾ ਸ਼ੁੱਧ ਹੈ, ਕੋਈ ਵੱਧ ਸ਼ੁੱਧ ਹੈ, ਕੋਈ ਘੱਟ ਸ਼ੁੱਧ ਹੈ, ਇਹ ਸ਼ੁੱਧ ਜਿਹੜਾ ਮਨ ਹੈ ਨਾ ਉਹਦੀ ਗੱਲ ਹੈ। ਜਿਵੇਂ ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੀ ਮਿਲਦੀ ਹੈ, ਆਪਸ ਵਿੱਚ ਦੂਈ ਨਹੀਂ ਮਿਲਦੀ ਬਾਹਰ ਦੀ।
ਠੀਕ ਹੈ, ਏਕ ਦਾ ਭਾਵ ਹੈ ਨਹੀਂ ਵੀ ਇੱਕ ਹੋਇਆ ਹੋਇਆ, ਪਰ ਜਿਹੜਾ ਸਭ ਦੇ ਵਿੱਚ ਇੱਕ ਸਾਰ ਹੈਗਾ, ਜਿਹੜਾ ਅੱਧਾ ਇਹਨਾਂ ਦਾ
ਇੱਕੋ ਜਿਹਾ ਜਿਹੜਾ ਸਾਰਿਆਂ ਵਿੱਚ।
ਅੱਛਾ ਜੀ,
ਮਨ ਕਰਕੇ ਸਾਡੇ ਚ ਫਰਕ ਹੈ, ਚਿੱਤ ਕਰਕੇ ਫਰਕ ਨਹੀਂ ਹੈ।
ਆਪਣੇ ਚਿੱਤ ਨੂੰ ਗਾਉਣਾ ਇਹ ਦੱਸਿਆ ਹੈ ਜੀ।
ਹਾਂਜੀ, ਆਪਣੇ ਮੂਲ ਨੂੰ ਗਾਉਣਾ, ਆਪੇ ਜਪੋ ਆਪਣਾ ਜਾਪ ਹੈ ਨਾ।
ਹਾਂਜੀ, ਸਭ ਅੰਤਰ ਸੋਈ, ਉਹ ਸਾਰਿਆਂ ਦੇ ਅੰਤਰ ਇੱਕ ਜਿਹਾ ਹੀ ਹੈ।
ਹਾਂਜੀ, ਇੱਕੋ ਜਿਹਾ ਹੀ ਹੈ, ਤਾਂ ਹੀ ਤਾਂ ਕਿਹਾ ਤੇਰੇ ਅੰਦਰ ਹੀ ਹੈ, ਸਭ ਨੂੰ ਕਿਹਾ ਤੇਰੇ ਅੰਦਰ ਹੀ ਹੈ, ਤਾਂ ਹੀ ਤਾਂ ਕਿਹਾ ਹੋਇਆ।
ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ,
ਉਹ ਪ੍ਰਭ ਜਿਹੜਾ ਹੈਗਾ ਕਰਨ ਕਾਰਨ ਸਮਰੱਥ ਹੈ, ਉਹ ਜੋ ਕਰਦਾ ਉਹੀ ਹੁੰਦਾ। ਇਹ ਠੀਕ ਹੈ, ਸੱਚ ਨਾਲ ਪਿੱਛੇ ਜੁੜਿਆ, ਉਹ ਹੁਕਮ ਨਾਲ ਜੁੜਿਆ ਹੋਇਆ ਨਾ, ਹੁਕਮ ਹੀ ਬੰਦਾ ਹੈ ਉਹ, ਅਸਲ ਚ ਹੁਕਮ ਹੀ ਬੰਦਾ ਹੈ। ਇਹ ਮਨ ਕਰਕੇ ਅਸੀਂ ਆਪਣਾ ਹੁਕਮ ਚਲਾਉਂਦੇ ਹਾਂ। ਮਨ ਚ ਆਪਣਾ ਹੁਕਮ ਪੈਦਾ ਹੁੰਦਾ, ਮਨ ਬੁੱਧੀ ਦੇ ਵਿੱਚ ਆਪਣੀ ਇੱਛਾ ਪੈਦਾ ਹੁੰਦੀ ਹੈ ਦੇਖ ਕੇ ਮਾਇਆ ਨੂੰ। ਮਾਇਆ ਨੂੰ ਜੋ ਦੇਖ ਰਿਹਾ ਇਹਦੇ ਅੰਦਰ ਇੱਛਾ ਪੈਦਾ ਹੁੰਦੀ ਹੈ, ਜਿਹੜੀ ਉਹੀ ਇਹਦਾ ਹੁਕਮ ਹੈ। ਹਾਂਜੀ।
ਕਿੰਨ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ।
ਉਹ ਖਿੰਦੇ ਵਿੱਚ ਥਾਪ ਔਰ ਉਹ ਥਾਪ ਦਿੰਦਾ ਮਨ ਨੂੰ। ਮਨ ਨੂੰ ਜਦ ਜੋੜਿਆ ਸਰੀਰ ਦੇ ਨਾਲ ਥਾਪਿਆ, ਜਦ ਉਹਨੇ ਥਾ ਲੈਣਾ ਛੱਡ ਦਿੱਤਾ ਉਹ ਥਾਪਿਆ ਜਾ।
ਅੱਛਾ
ਜੀ। ਥਾ ਲੈਣਾ ਉਹਨੇ ਬੰਦ ਕਰ ਦੇਣਾ ਨਾ, ਜਦ ਉਹ ਥਾਪਿਆ ਜਾਣਾ।
ਪ੍ਰਭ ਦਾ ਗੁਣ ਹੈ ਜੀ।
ਬਿਲਕੁਲ ਬਿਲਕੁਲ ਬਿਲਕੁਲ। ਉਹਨੂੰ ਹੁਕਮ ਹੈ ਨਾ, ਜਦ ਉਹਨੂੰ ਹੁਕਮ ਹੋਣਾ ਵੀ ਗਾਂ ਦਾ ਥਾ ਨਹੀਂ ਲੈਣਾ, ਉਹਨੇ ਜਦ ਬੰਦ ਕਰ ਦੇਣਾ, ਹੁਕਮ ਹੀ ਬੰਦਾ। ਹਾਂਜੀ।
ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ।
ਖੰਡ ਆ ਗਿਆ, ਖੰਡ ਕੀ ਹੈ? ਅੰਸ। ਖੰਡ ਜੀਵਾਤਮਾ ਖੰਡ ਹੈ। ਬ੍ਰਹਿਮੰਡ ਜਿਹੜਾ ਹੈਗਾ ਇਹਦਾ ਮੂਲ ਹੈ, ਉਹ ਬ੍ਰਹਿਮੰਡ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਉਹਦੀ ਖੋਜ ਕਰਨੀ ਹੈ ਆਪਾਂ ਨੇ, ਆਪਣੇ ਮੂਲ ਦੀ ਪਛਾਣ ਕਰਨੀ ਹੈ। ਇਹ ਖੰਡ ਹੈ। ਕਹੋ ਕਬੀਰ ਤੂੰ ਰਾਮ ਕੀ ਅੰਸ। ਜਿਹੜੀ ਅੰਸ ਹੈ ਉਹ ਖੰਡ ਹੈ, ਜਿਹਦੀ ਅੰਸ ਹੈ ਉਹ ਬ੍ਰਹਿਮੰਡ ਹੈ।
ਰਾਮ ਬ੍ਰਹਿਮੰਡ ਹੋ ਗਿਆ ਤੇ ਅੰਸ ਜਿਹੜੀ ਹੈ ਉਹ
ਖੰਡ ਦੋ ਹੋ ਗਏ ਨਾ, ਦਾਲ ਹੋ ਗਈ ਨਾ। ਖੰਡ ਬ੍ਰਹਿਮੰਡ ਦੀ ਉਹ ਦਾਲ ਬਣੀ, ਇਹ ਦਾਲ ਦੇ ਦੋ ਹਿੱਸੇ ਨੇ।
ਠੀਕ ਹੈ ਜੀ। ਤੇ ਦੋਵੇਂ ਚੇਤਨ ਨੇ।
ਹਾਂਜੀ। ਖੰਡ ਨੇ ਬ੍ਰਹਿਮੰਡ ਦੇ ਵਿੱਚ ਸਮਾਉਣਾ, ਇੱਕ ਹੋ ਜਾਣਾ, ਅੰਡ ਬਣ ਜਾਣਾ। ਉਹਨੇ ਫਿਰ ਫੂਟੋ ਆਂਡਾ ਭਰਮ ਦਾ ਇਹਨੇ ਫੁੱਟਣਾ ਫਿਰ।
ਅੱਛਾ। ਪਰ ਅੱਗੇ ਪਾਤਾਲ ਦੀਪ ਆਉਂਦਾ, ਜਿਹਦੇ ਕਰਕੇ ਭੁਲੇਖਾ ਪੈਂਦਾ ਕਿ ਸ਼ਾਇਦ ਇਹ ਚੀਜ਼ਾਂ ਜੜ ਹੋਣ।
ਪਾਤਾਲ ਦੀਪ ਤਾਂ ਆਏ ਆ ਵੀ ਪਾਤਾਲਾਂ ਦੇ ਵਿੱਚ, ਦੀਪ ਦੇ ਵਿੱਚ ਜਿਹੜੇ ਜੀਵ ਨੇ ਉਹਨਾਂ ਦੀ ਗੱਲ ਹੈ ਸਾਰੇ।
ਅੱਛਾ ਜੀ।
ਇਹ ਜੀਵ ਪਾਤਾਲ ਦੇ ਵਿੱਚ ਵੀ ਨੇ, ਪਾਣੀ ਦੇ ਵਿੱਚ ਵੀ ਨੇ ਜੀਵ, ਵਿਚਾਰ ਹੋਰ ਜਲ ਦੇ ਵਿੱਚ ਜੀਵ ਨੇ ਜਿਹੜੇ, ਉੱਥੇ ਵੀ ਨੇ, ਆ ਬਾਹਰ ਟਾਪੂਆਂ ਦੇ ਵੀ ਨੇ।
ਹਾਂਜੀ। ਪਰ ਜਿਹੜੇ ਆਮ ਇਹ ਅਰਥ ਕਰਦੇ ਆ ਉਹ ਕਹਿੰਦੇ ਵੀ ਖੰਡ ਧਰਤੀ ਦੇ ਹਿੱਸੇ ਆ, ਬ੍ਰਹਮੰਡ ਬ੍ਰਹਮ ਦਾ ਅੰਡਾ ਹੈਗਾ। ਤੇ ਉਹਨਾਂ ਨੂੰ
ਖੰਡ ਉਹਦੇ ਖੰਡ ਲੀਆਂ ਕਿ ਜਿਹੜਾ ਕਿ ਕੌਗਵੀਰ ਤੋਂ ਰਾਮ ਕੀ ਅਣਸ, ਉਹ ਅਣਸ ਫਿਰ ਕੀ ਹੈ? ਉਹ ਛੱਡ ਗਏ। ਧਰਤੀਆਂ ਤਾਂ ਇਹ ਹੋਰ ਥੋੜੀਆਂ ਨੇ, ਪਲੈਨਟ ਹੋਰ ਥੋੜੇ ਨੇ, ਕਿਤੇ ਇਸੇ ਧਰਤੀ ਦੀ ਗੱਲ ਇੱਥੇ। ਸੂਰਜ ਉੱਤੇ ਜੀਵਨ ਹੈ ਨੀ, ਪਾਣੀ ਹੋਏ ਨੀ, ਉਹ ਇਹਨਾਂ ਨੇ ਆਪਣੀ ਧਰਤੀ ਨੂੰ ਮੰਨ ਕੇ ਸਭ ਕੁਝ ਕਰਿਆ ਹੈ ਹਿੰਦੂ ਮਤ ਦੇ ਵਿੱਚ। ਹੋਰ ਧਰਤੀ ਇਹਨਾਂ ਨੇ ਮੰਨੀ ਹੋਈ ਨੀ।
ਉਹਨੂੰ ਵੀ ਬਲਦੇ ਸਿੰਘ ਤੇ ਟਿਕਾਇਆ ਹੋਇਆ
ਆਪਣੇ ਹਿੰਦੁਸਤਾਨ ਨੂੰ ਟਿਕਾਤਾ ਇਕੱਲੇ ਨੂੰ, ਹੋਰ ਉਹ ਮੰਨਦੇ ਹੀ ਨੀ ਕਿਸੇ ਨੂੰ। ਉਦੋਂ ਕਿਹੜਾ ਅਮਰੀਕਾ ਦਾ ਪਤਾ ਸੀ?
ਹਾਂਜੀ। ਠੀਕ ਹੈ ਜੀ। ਖੰਡ ਬ੍ਰਹਿਮੰਡ ਪਾਤਾਲ ਦੀਪ, ਪਾਤਾਲ ਦਾ ਕਹਿੰਦਾ ਮਤਲਬ ਹੈਗਾ ਥਲ ਵਿੱਚ, ਤੇ ਦੀਪ ਦਾ ਕਹਿੰਦਾ ਮਤਲਬ ਜਲ ਵਿੱਚ, ਇਸ ਤਰ੍ਹਾਂ ਵੀ ਹੈ ਕੁਛ?
ਹਾਂਜੀ ਹਾਂਜੀ ਹਾਂਜੀ।
ਰਵਿਆ ਸਭ ਲੋਈ,
ਜੀਵ ਆਤਮਾ ਜਿੰਨੀ ਵੀ ਹੈ ਲੋਹੇ ਹੈ, ਉਹ ਨਾ ਸਾਰਿਆਂ ਦੇ ਵਿੱਚ ਰਵਿਆ ਹੋਇਆ, ਉਹਦੀ ਰੋਸ਼ਨੀ ਹੈ, ਐਂ ਕਹਿ ਲੋ ਸਾਰਿਆਂ ਵਿੱਚ। ਸਭ ਨਾਲ ਜੋਤੀ ਹੋਤਾ ਸੋ ਹਿੱਤੇ ਤੇ ਚਾਨਣ, ਸਭ ਨਾਲ ਚਾਨਣ ਹੋਏ।
ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ।
ਬਸ ਕਹਿੰਦੇ ਹੁਣ ਇਹ ਬੁਝਣ ਵਾਲੀ ਚੀਜ਼ ਹੈ, ਜਿਹਨੂੰ ਆਪ ਬੁਝਾਵੇ ਉਹ ਬੁਝਦਾ ਵੀ ਮੈਂ ਕੁਛ ਨਹੀਂ ਹੈ, ਕਾ ਮੇਰੇ ਵਿੱਚ ਉਹਦੀ ਜੋਤ ਹੈ, ਮੈਂ ਉਹਦੀ ਜੋਤ, ਮੇਰੇ ਵਿੱਚ ਉਹੀ ਰਵ ਰਿਹਾ। ਆਪਣਾ ਅੰਦਰ ਵਜੂਦ ਆਪਾਂ ਫਿਰ ਮੰਨਦੇ ਹੀ ਨਹੀਂ, ਫਿਰ ਮੈਂ ਤੋਂ ਖਿਹੜਾ ਛੁੱਟਦਾ, ਫਿਰ ਕਹਿੰਦਾ ਮੈਂ ਨਹੀਂ ਕੁਛ ਆਉਂਦਾ, ਨਹੀਂ ਕੁਛ ਆਇਆ ਨਾ ਮੋਰਾ। ਜੇ ਬੁਝ ਲੈਂਦਾ ਫਿਰ ਮੰਨਦਾ।
ਠੀਕ ਹੈ। ਫਿਰ ਨਿਰਮਲ ਹੋ ਜਾਂਦਾ ਹੈ।
ਉਹ ਤਾਂ ਫਿਰ ਮੈਲ ਕਿੱਥੇ ਰਹਿ ਗਈ? ਮੈਲ ਤਾਂ ਜੇ ਆਪਣੇ ਅਸਤਿਤਵ ਦੀ ਉਹ ਮੈਲ ਹੈ, ਹੰਕਾਰ ਦੀ ਉਹ ਮੈਲ ਹੈ, ਭਰਮ ਦੀ ਉਹ ਮੈਲ ਹੈ।
ਨਿਰਮਲ ਜਨ ਦੇ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ।
ਨਿਰਮਲ ਜਾਣਕਾਰੀ ਹੈ ਉਹਦੀ, ਉਹਦੀ ਜਾਣਕਾਰੀ ਜੋ ਹੁਣ ਭਰਮ ਦੀ ਅੰਸ਼ ਨਹੀਂ ਰਹੀ।
ਠੀਕ ਹੈ ਜੀ। ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ।